निर्भाव बह तो रहे थे वो समय एक निर्भव सज्जा आप है विशेष करके सारे जीवों के ताई अपने भय देने वाला है अगर निर्भव जेड़े पुरख रावण आदि को दुनिया च निर्भव अपने आप नु कहने वाले है ओनू मिला ही भय दे करके उन्हों का पक्षण करने वाला नाश करने वाला है अगे निर्भव भवन तो रहत है जूना बजाण तो रहत है ते भावनाओ कल्याण का निर्विशेष करके ओ कल्याण स्वरूप है
निर्वैर
वैर तो रहता ओदा किसे नाल वैर नहीं सारे दा आत्मा होने करके ते वैर ना बैल दाइया तो रहत है वैल ओदे विच कोई ज्यादा भीम दा सुखे दा शराब दा कोई वैल नहीं विषय विकारा दा कोई वैल नहीं ना कामंग ना क्रोधंग ना लोभंग ना मोहंग ये सारिया बैलों तो रहत है ओ वैर प्रार दा तो रहत है निर्वैर जेड़े भगतां दे नाल वैर करने वाले हरनाक साधक है ओना नूं नरसिंह आदि रूप धार करके निवृत्त करने वास्ते उन्हां दे वैर भाव नूं मिटाउण वास्ते ऐसा निर्वैर रूप है
अकाल मूरत
अकाल मूरत काल तो रहत है काल नूं कल्पना दा कल्पना तो रहत है काल नूं समय दा है भूत वर्तमान काल समय तो रहत है ਅਜੇ ਕਾਲ ਨੌ ਕਾਲੇ ਅਗਿਆਨ ਤੋਂ ਰਹਿਤ ਹੈ ਕਾਲ ਨੌ ਕਲੰਕਾਂ ਦੇ ਕਲੰਕਾਂ ਤੋਂ ਰਹਿਤ ਹੈ ਐਸਾ ਅਕਾਲ ਕਾਲ ਤੋਂ ਰਹਿਤ ਕਲਪਨਾ ਤੋਂ ਰਹਿਤ ਪਰਮੇਸ਼ੁਰ ਹੈ ਫਿਰ ਕੈਸਾ ਮੂਰਤ ਮੇਰੀ ਉਸ ਵਾਹਿਗੁਰੂ ਦੀ ਪ੍ਰੀਤੀ ਹੈ ਮੂਰਤ ਨਾ ਸਰੂਪ ਦਾ ਹੈ ਕਾਲ ਤੋਂ ਰਹਿਤ ਉਹ ਸਰੂਪ ਆ ਉਹਦੀ ਹੱਥੀ ਜਿਹੜੀ ਹੈ ਆਪਾਂ ਸਾਰੇ ਕਾਲ ਵਿੱਚ ਪੈਦਾ ਹੋਏ ਸਮੇਂ 'ਚ ਉਹ ਇਸ ਤਰ੍ਹਾਂ ਸਮੇਂ ਦੇ ਕਾਜ ਨਹੀਂ ਕਾਲਿਕ ਹੁਕਮ ਪਠਾਇਆ ਜੀ ਜੰਤੋ ਕਾਸ਼ ਸਮਾਇਆ ਇਹ ਤਮਾਸ਼ਬੀਨ ਕਾਲ ਮਾਰਨ ਪੈਦਾ ਕੀਤਾ ਜਦੋਂ ਸਾਰੇ ਜੀਵਨ ਜੰਤਾਂ ਨੂੰ ਪੈਦਾ ਕਰਕੇ ਤੇ ਲੈ ਕਰੀ ਜਾਂਦਾ ਹੈ ਉਹਦਾ ਇੱਕ ਤਮਾਸ਼ਬੀਨ ਜਿਵੇਂ ਸੁਭਾਅ ਦੇਖਿਆ ਹੁੰਦਾ ਪਾਪਿਆ ਹੁੰਦਾ ਕਿਉਂ ਇਹ ਕਾਲ ਰੱਖਿਆ ਹੋਇਆ ਹੈ ਆਪ ਉਸ ਸੁਤੰਤਰ ਕਾਲ ਤੋਂ ਰਹਿਤ ਹੈ ਮੂਰਤ ਮੇਰੀ ਉਸ ਵਿੱਚ ਪ੍ਰੀਤੀ ਹੈ ਐਸਾ ਮੂਰਤ ਸਰੂਪ ਹੈ
ਅਜੂਨੀ
ਅਜਨਵਾ ਰੂਪ ਹੈ ਜੂਨਾ ਵਿੱਚ ਨਹੀਂ ਆਉਂਦਾ ਮਾਤਾ ਦੇ ਗਰਭ ਵਿੱਚ ਨਹੀਂ ਆਉਂਦਾ ਹੈ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਜਿਹੜੇ ਪਰਮੇਸ਼ਰ ਨੂੰ ਜੂਨਾ ਚ ਆਇਆ ਸਮੇਂ ਮੂੰਹ ਸੜ ਜਾਵੇ ਇਹੋ ਜਿਹਾ ਉਹ ਅਜਨਵਾ ਰੂਪ ਹੈ ਪਰਮੇਸ਼ਰ ਜੂਨਾ ਚ ਆਉਣ ਵਾਲਾ ਨਹੀਂ ਹੈ ਤੇ ਅੱਜ ਬ੍ਰਹਮਾ ਆਦਿਕ ਵੀ ਉਹ ਪੂਰੇ ਹੈ ਪੂਰੇ ਨਹੀਂ ਉਹਦੇ ਬਰਾਬਰ ਨਹੀਂ ਹੋ ਸਕਦੇ ਬ੍ਰਹਮਾ ਆਦਿਕ ਜਿਹੜੇ ਹੈ ਕਾਲੀ ਪਾਏ ਕਹੋ ਬ੍ਰਹਮਾ ਕਹਿ ਦੰਡ ਕਮੰਡਲ ਭੂਮ ਭਰਮਾਉਣੇ ਕਾਲੀ ਪਾਏ ਸਦਾ ਸਿੰਜੂ ਸਭ ਦੇਸ ਵਿਦੇਸ਼ ਪਹਿਲਵਾਨ ਜਾਣੇ ਹੋ ਇਸ ਪ੍ਰਕਾਰ ਕਾਲੀ ਪਾਏ ਕਹੋ ਮਿਲ ਗਿਆ ਜਦ ਜਾਣੇ ਤੇ ਤਾਂ ਸਭੋ ਪਹਿਚਾਣੇ ਹੋ ਕਿ ਉਹ ਸਰੂਪ ਅਜੂਨੀ ਅਜਨਮਾ ਹੈ ਅਤੇ ਜੂਨੀ ਨਾ ਮਾਇਆ ਦਾ ਕਾਰਨ ਵੀ ਮਾਇਆ ਹੈ ਮਾਇਆ ਤੋਂ ਵੀ ਉਹ ਰਹਿਤ ਹੈ ਸ਼ੁੱਧ ਸਰੂਪ ਹੈ ਜੂਨਾ ਜਾਣ ਤੋਂ ਵੀ ਰਹਿਤ ਹੈ ਉਹ ਅਤੇ ਅਜੂਨੀ ਅਜਨਮੀ ਜਿਹੜੀ ਮਾਇਆ ਕਹਾਉਂਦੀ ਹੈ ਇਹ ਵੀ ਉਹਦੇ ਵਿੱਚ ਪ੍ਰਸ਼ਨ ਰੂਪ ਤੁੱਛ ਹੈ ਤੇ ਉਹ ਸਾਰਿਆਂ ਚ ਪੂਰਨ ਰੂਪ ਹੈ ਐਸਾ ਉਹ ਸਰੂਪ ਹੈ ਆਪ ਵਿਸ਼ੇਸ਼ ਕਰਕੇ ਜੂਨੀ ਕਾਰਨ ਰੂਪ ਸਾਰੇ ਸੰਸਾਰ ਦਾ ਬੰਧ ਹੈ ਚੰਦ ਸੂਰਜ ਆਦਿ ਜਿਹੜੇ ਹਨ ਜੋਤੀ ਮੰਨੇ ਹੋਏ ਸਭ ਜੋਤੀ ਮੰਨੇ ਹੈ ਚੰਦ ਸੂਰਜ ਤਾਰੇ ਅਗਨੀ ਬਿਜਲੀ ਆਦਿਕ ਇਸੇ ਪ੍ਰਕਾਰ ਬੁੱਧੀ ਨਿਆਇਕਾਂ ਤੋਂ ਬੁੱਧੀ ਨੂੰ ਮੰਨਿਆ ਹੈ ਅਤੇ ਸ਼ਮਿਕ ਮਤ ਵਾਲਿਆਂ ਨੇ ਬਾਣੀ ਦੇ ਤਾਂ ਮੰਨਿਆ ਹੈ ਅਤੇ ਇਸੇ ਪ੍ਰਕਾਰ ਦੁਆਬੇ ਵਾਲਿਆਂ ਸਾਧਾਂ ਨੇ ਗਡਿਆਣੇ ਨੂੰ ਇੱਕ ਜੋਤੀ ਮੰਨਿਆ ਵੀ ਇਹਦੇ 'ਚ ਵੀ ਖੰਭਾਂ 'ਚ ਪ੍ਰਕਾਸ਼ ਹੁੰਦਾ ਹੈ ਇਹ ਸਭ ਜੋਤੀਆਂ ਦਾ ਸੈਂਕੜਿਆਂ ਦਾ ਕੰਮ ਪ੍ਰਕਾਸ਼ਣ ਵਾਲਾ ਹੈ ਉਹ ਅਤੇ ਸਹਿਗੁਣ ਖੁਦੇ ਪ੍ਰਕਾਸ਼ ਸਰੂਪ ਹੈ ਉਹ ਸੈਂਕੜਿਆਂ ਨੂੰ ਕੰਮ ਭੰਨਣ ਵਾਲਾ ਹੈ ਲੈ ਕਰਨ ਵਾਲਾ ਹੈ ਸਹਿ ਹੈ ਉਹ ਕੰਮ ਪ੍ਰਕਾਸ਼ ਸਰੂਪ ਅਤੇ ਸਹਿ ਕੰਮ ਸਹਿ ਜਿੰਨੇ ਸਾਰੇ ਜੀਵ ਸਹਿ ਨਾ ਹੈਗਾ ਰੂਪ ਵਿੱਚ ਹੈ ਉਹ ਸਾਰੇ ਉਸਦੇ ਆਸਰੇ ਪ੍ਰਕਾਸ਼ਮਾਨ ਹੋ ਰਹੇ ਹੈ ਅਤੇ ਸਹਿ ਸੈਂਕੜੇ ਜਿੰਨੀ ਸਾਰੀ ਸ੍ਰਿਸ਼ਟੀ ਰਚਨਾ ਇੰਦਰੇ ਪ੍ਰਾਣ ਮਨ ਆਦਿਕ ਇਹ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਸਾਰਿਆਂ ਨੂੰ ਭੰਨ ਕਰਨ ਵਾਲਾ ਪਲਣ ਵਾਲਾ ਵੀ ਆਪ ਹੈ
ਗੁਰ ਪ੍ਰਸਾਦ
ਸਾਰਿਆਂ ਦਾ ਗੁਰੂ ਹੈ ਅਗਿਆਨ ਦਾ ਨਾਸ਼ ਕਰਨ ਵਾਲਾ ਪਰਮੇਸ਼ੁਰ ਆਪ ਹੈ ਅਤੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਚੇਤਨ ਸਰੂਪ ਆਪ ਹੈ ਅਤੇ ਪ੍ਰਸਾਦ ਆਨੰਦ ਸਰੂਪ ਹੈ, ਸਵਾਦਾਂ ਤੋਂ ਪਰੇ ਹੈ, ਗੁਰ ਵੱਡੇ ਦਾ ਨਾਮ ਹੈ, ਪ੍ਰਸਾਦ ਮੰਦਰ ਦੀ ਨਿਆਈ ਹੈ, ਪ੍ਰਸਾਦ ਕਿਰਪਾ ਦਾ ਕਰਨ ਵਾਲਾ ਹੈ। ਇਸ ਪ੍ਰਕਾਰ ਪ੍ਰਸਾਦ ਅਧਿਸ਼ਠਾਨ ਹੈ ਸਾਰਿਆਂ ਦੇ ਅੰਦਰ। ਇਹ ਪਦਾਂ ਦੇ ਅਰਥ ਹੋਣਗੇ, ਇਹਨਾਂ ਪਦਾਂ ਦੇ ਅਰਥਾਂ ਨੂੰ ਇਸ ਤਰ੍ਹਾਂ ਵੰਡ ਕਰਕੇ ਕੀਤਾ ਜਾਂਦਾ ਹੈ। ਇਸ ਪ੍ਰਕਾਰ ਪਦ ਅਰਥ ਪਹਿਲਾਂ ਪਾ ਦੋ ਅਤੇ ਫਿਰ ਪਦਾਂ ਦੇ ਅਰਥ, ਫਿਰ ਪਦਾਂ ਦਾ ਵਿਸ਼ਾਨ ਵੱਖੋ ਵੱਖਰਾ, ਅਤੇ ਫਿਰ ਪਦਾਂ ਦੀ ਯੋਜਨਾ ਕਿੱਥੋਂ ਪੈਦਾ ਹੋਏ ਹੈ। ਇਸ ਪ੍ਰਕਾਰ ਗੁਰ ਸ਼ਬਦ ਹੈ ਜਿਹੜਾ ਇਹ ਗ੍ਰੀ ਧਾਤੂ ਤੋਂ ਪੈਦਾ ਹੋਇਆ, ਕੋਸ਼ ਅਨੁਸਾਰ ਗ੍ਰੀ ਧਾਤੂ ਨਾਲ ਨਿਗਲਦਾ ਹੈ। ਜਿਹੜਾ ਅਗਿਆਨ ਨੂੰ ਨਿਗਲ ਜਾਵੇ ਉਹਨੂੰ ਗੁਰੂ ਕਹੀਦਾ ਹੈ। ਅਤੇ ਗਿਰ ਨਾਮ ਬਾਣੀ ਦਾ ਹੈ, ਬਾਣੀ ਗੁਰੂ, ਗੁਰੂ ਹਰ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਅਤੇ ਗਿਰ ਨਾਮ ਧਾਰੀ ਦਾ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਦਾ ਰਾਖੀ ਮੇਰੀ, ਅਤੇ ਗਿਰ ਨਾਮ ਉਚਲਦਾ ਹੈ, ਚੱਲ ਮੂਲ ਤਨ ਬਹੁ ਪ੍ਰਕਾਸ਼ ਅਮਤੋਜ ਕਹੀਜੈ। ਇਸ ਪ੍ਰਕਾਰ ਗਿਰ ਨਾਮ ਪ੍ਰਕਾਸ਼ ਦਾ ਹੈ, ਜੋ ਪ੍ਰਕਾਸ਼ ਰੂਪ ਹੈ ਸਾਰਿਆਂ ਦੇ ਅੰਦਰ। ਗੁਰਬਾਣੀ ਵਰਤੀ ਜਗ ਅੰਦਰ, ਗੁਰਬਾਣੀ ਪਰਤੀ ਸਭ ਲੋਕ, ਇਸ ਪ੍ਰਕਾਰ ਦੇ ਵਾਕ ਦੁਆਰਾ ਇਸ ਪ੍ਰਕਾਰ ਪ੍ਰਕਾਸ਼ ਕਰਨ ਵਾਲਾ ਹੈ। ਇਹ ਧਾਤੂ ਤੋਂ ਗਿਰ ਧਾਤੂ ਤੋਂ ਇਸ ਪ੍ਰਕਾਰ ਦੇ ਸ਼ਬਦ ਬਣੇ ਹੈ। ਸੋ ਇਸੇ ਪ੍ਰਕਾਰ ਸਤਰੀ ਕਾਲਵਾਦ ਰੂਪ ਤਿੰਨਾਂ ਕਾਲਾਂ ਦੇ ਨਾਸ ਤੋਂ ਰਹਿਤ ਹੈ, ਇਹ ਕਲਾਂ ਦੇ ਅਰਥ ਹੈ। ਇਵੇਂ ਸ਼ੰਕਾ ਕਰਕੇ ਜਿਹੜਾ ਉੱਤਰ ਦੇਣਾ ਹੈ, ਇਸੇ ਤਰ੍ਹਾਂ ਸ਼ੰਕਾ ਕੀਤੀ ਕਿ ਮਹਾਰਾਜ ਆਪ ਜੀ ਦਾ ਜਿਹੜਾ ਪਵਿੱਤਰ ਨਾਮ ਉਚਾਰਨ ਕੀਤਾ ਹੋਇਆ ਹੈ, ਇਹ ਕਿੰਨੀਆਂ ਨਾਵਾਂ ਵਾਲਾ ਮੰਤਰ ਹੈ? ਤਾਂ ਮਹਾਰਾਜ ਸਾਹਿਬ ਕਹਿੰਦੇ ਭਾਈ ਸੱਤਾਂ ਨਾਵਾਂ ਵਾਲਾ ਇਹ ਮੰਤਰ ਹੈ। ਸੁਣੋ, ਸੁਤੋ
ਇੱਕ ਓਅੰਕਾਰ,
ਇੱਕ ਓਅੰਕਾਰ ਜੋ ਮੰਤਰ ਹੈ, ਇਹ ਸੱਤ, ਇਹਦੇ ਨਾਮ ਕਿਹੜੇ ਸੱਤ ਹਨ?
ਕਰਤਾ ਪੁਰਖ,
ਇੱਕ ਤਾਂ ਕਰਤਾ ਪੁਰਖ ਨਾਮ ਹੈ,
ਨਿਰਭਉ
ਜਾਂ ਨਿਰਭਉ ਨਾਮ ਹੈ,
ਨਿਰਵੈਰ
ਜਾਂ ਨਿਰਵੈਰ ਨਾਮ ਹੈ,
ਅਕਾਲ ਮੂਰਤ
ਜਾਂ ਅਕਾਲ ਮੂਰਤ ਨਾਮ ਹੈ,
ਅਜੂਨੀ ਸਹਿਪੰ,
ਅਤੇ ਕੰਨ ਅਜੂਨੀ ਹੈ, ਛੇਵਾਂ ਸਹਿਪੰ ਹੈ, ਸੱਤਵਾਂ ਗੁਰਪ੍ਰਸਾਦ ਹੈ। ਸੱਤਾਂ ਨਾਮ ਵਾਲਾ ਮੰਤਰ ਹੈ, ਇਹ ਸੱਤਾਂ ਨਾਮ ਵਾਲਾ ਮੰਤਰ ਹੈ ਮਹਾਰਾਜ ਸਾਡੇ ਤੋਂ। ਦਵਾਦਸ਼ ਨਾਮ ਵਾਲਾ ਮੰਤਰ ਜਪਦੇ ਮਹਾਰਾਜ ਕਹਿੰਦੇ, ਜਿਹਦੇ ਵਿੱਚ ਬਾਰਾਂ ਨਾਮ ਵੀ ਹੈ, ਇੱਕ ਸੱਤ ਅਤੇ ਨਾਮ, ਕਰਤਾ ਤੇ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸਹਿਗੁਣ, ਇਸ ਪ੍ਰਕਾਰ ਬਾਰਾਂ ਨਾਮ ਵੀ ਹਨ। ਫਿਰ ਇਹਦੇ ਵਿੱਚ ਮਹਾਰਾਜ ਜੀ ਸੋਲਾਂ ਨਾਮ ਵੀ ਹੈ, ਜਿਵੇਂ ਸਾਡੇ ਜਾਪ ਕਰਦੇ ਹਰੇ ਰਾਮ ਹਰੇ ਰਾਮ, ਰਾਮ ਰਾਮ ਹਰੇ ਹਰੇ, ਹਰੇ ਕ੍ਰਿਸ਼ਨ 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 ਹਰੇ ਹਰੇ, ਮਹਾਰਾਜ ਕਹਿੰਦੇ ਵਿੱਚ ਸੋਲਾਂ ਨਾਮ ਵੀ ਹਨ। ਇਸੇ ਪ੍ਰਕਾਰ ਇੱਕ ਓਂਕਾਰ ਇੱਕ ਨਾਮ ਹੈ, ਅਤੇ ਇਸੇ ਪ੍ਰਕਾਰ ਸਾਰੇ ਨਾਮ ਗਿਣ ਕਰਕੇ ਪ੍ਰਸਾਦ ਤੱਕ ਇਹ ਸੋਲਾਂ ਨਾਵਾਂ ਵਾਲਾ ਵੀ, ਉਹ ਸੋਲਾਂ ਨਾਮ ਮਹਾਰਾਜ ਦੇ ਵਿੱਚ ਹੀ ਆ ਗਏ ਇੱਥੇ। ਬਾਕੀ 34 ਨਾਵਾਂ ਵਾਲੇ ਕਹਿੰਦੇ ਹਨ, ਇਹ ਜਿਹੜੇ ਮੰਤਰ ਦੇ ਇਹਦੇ 36 ਅੱਖਰ ਹਨਗੇ, ਇਹਨਾਂ 36 ਅੱਖਰਾਂ ਦੇ ਵਿੱਚ ਓਂਕਾਰ ਛੱਡ ਕਰਕੇ ਇੱਕ ਓਂਕਾਰ, ਇਸ ਪ੍ਰਕਾਰ 34 ਅੱਖਰਾਂ ਵਾਲਾ ਵੀ ਮੰਤਰ ਹੈ, ਤੇ ਬਲਕਿ 36 ਅੱਖਰਾਂ ਵਾਲਾ ਵੀ ਗੁਰਪੁਰ ਸਾਹਿਬ ਦਾ ਖੇਤਾ ਤੇ ਉਹਦਾ ਨਾਮ ਲਾ ਕੇ ਇਹ 36 ਅੱਖਰਾਂ ਵਾਲਾ ਵੀ ਮੰਤਰ ਹੈ। ਇਸ ਪ੍ਰਕਾਰ ਇਹਦੇ ਵਿੱਚ ਸਾਰੇ ਹੀ ਮੰਤਰ ਆ ਗਏ, ਸਾਰਿਆਂ ਮੰਤਰਾਂ ਦਾ ਸਿਰੋਮਣੀ ਹੈ। ਸਿੱਧੋ ਸਾਡੀ ਸ਼ੰਕਾ ਇਸ ਵਿੱਚ ਬਣ ਨਹੀਂ ਸਕਦੀ, ਸਾਰੇ ਉੱਤਰ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਜਦੋਂ ਇਸੇ ਮੰਤਰ ਮੂਲ ਮੰਤਰ ਦੁਆਰਾ ਦਿੱਤੇ, ਉਸ ਵੇਲੇ ਅਸੀਂ ਤੁਹਾਨੂੰ ਪ੍ਰਸ਼ਨ ਕੀਤਾ ਕਿ ਮਹਾਰਾਜ ਦੋ ਪ੍ਰਕਾਰ ਦੇ ਵਾਕ ਹੁੰਦੇ ਹਨ, ਇੱਕ ਸੱਚੇ ਪਾਤਸ਼ਾਹ ਜੀ ਜੋ ਬਚਨ ਹੁੰਦੇ ਹਨ, ਸਰੂਪ ਲੱਖਣਾ ਵਾਲੇ ਹੁੰਦੇ ਹਨ, ਇੱਕ 85 ਲੱਖਣਾ ਵਾਲੇ ਹੁੰਦੇ ਹੈ। ਆਪ ਨੇ ਇਸ ਮੰਤਰ ਵਿੱਚ ਸਰੂਪ ਲੱਖਣ ਕਿਹੜੇ ਕੀਤੇ ਹਨ ਤੇ 85 ਲੱਖਣ ਕਿਹੜੇ ਉਚਾਰਨ ਕੀਤੇ ਹਨ? ਤਾਂ ਹਜ਼ੂਰ ਨੇ ਫਰਮਾਇਆ, ਹੇ ਸਿੱਧੋ, ਇੱਕੋ ਓਂਕਾਰ ਸੱਤ ਨਾਮ, ਜੋ ਇੱਕੋ ਵੈਗਰੂਪ ਸਾਰਿਆਂ ਦਾ ਪ੍ਰਕਾਸ਼, ਸੱਤੋ ਹੋ ਗਿਆ ਨਾਮ ਸਰੂਪ ਲੱਖਣ ਹੈ। ਅੱਗੇ ਫਿਰ ਮਹਾਰਾਜ 85 ਲੱਖਣ ਕਿਹੜਾ ਹੈ? ਸਰੂਪ ਲੱਖਣ ਉਹ ਹੁੰਦੇ ਹੈ ਜਿਸ ਪ੍ਰਕਾਰ ਸਾਹਿਬ ਚੰਗੀ ਚੂਨੇ ਦਾ ਮੰਦਰ ਹੋਵੇ, ਉਹਦੇ ਮੰਦਰ ਵਿੱਚ ਚੰਗੀ ਤਰ੍ਹਾਂ ਹਰ ਤਰ੍ਹਾਂ ਤਰਕ ਕਰੀ ਵਗੈਰਾ ਕੀਤੀ ਹੋਈ ਹੋਵੇ, ਤੇ ਉਸ ਨੂੰ ਦੱਸੀਦਾ ਕਿ ਇਹ ਭਾਈ ਮੰਦਰ ਹੈ। ਇਸ ਪ੍ਰਕਾਰ ਜਿਹੜਾ ਉਹ ਸੱਤ ਚੇਤਨ ਆਨੰਦ ਰੂਪ ਸਦਾ ਰਹਿਣ ਵਾਲਾ ਅਗਵਾਇਕ ਰੂਪ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਇਹਦੇ ਵਿੱਚ ਸਿਫਤਾਂ ਹੋਣਗੀਆਂ, ਇਹ ਉਹਦੇ ਸਰੂਪ ਲੱਖਣ ਹੈ। ਇਸ ਕਰਕੇ ਹਮੇਸ਼ਾ ਉਹਦੇ ਸਰੂਪ ਨੂੰ ਜਾਣ ਵਾਸਤੇ 85 ਲੱਖਣ ਉਹ ਹੁੰਦੇ ਹਨ ਜਿਹੜੇ ਸਦਾ ਉਹਦੇ ਵਿੱਚ ਨਾ ਰਹਿਣ ਤੇ ਜਨਾਬ ਇਹਨ ਸਾਰਿਆਂ ਤੋਂ ਵੱਖਰਾ। ਇਸੇ ਪ੍ਰਕਾਰ ਪਰਮੇਸ਼ਰ ਜਦੋਂ ਜਗਤ ਨੂੰ ਰੱਖਦਾ ਉਦੋਂ ਉਹਦਾ ਨਾਮ ਕਰਤਾ ਹੈ, ਅਜੇ ਪੁਰਖ ਪੂਰਨ ਹੈ ਆਪਣੇ ਕਾਰ ਦੇ ਵਿੱਚ। ਜਦੋਂ ਇਹ ਜਗਤੀ ਪੜ੍ਹਲੋ ਕਰ ਲੈਂਦਾ ਉਦੋਂ ਕਰਤਾ ਆਪਣਾ ਨਹੀਂ ਉਹਦੇ ਵਿੱਚ ਹੁੰਦਾ। ਇਸ ਕਰਕੇ ਤਟਸਥੀ ਲੱਗਣਾ ਕਦੇ ਹੋਵੇ ਉਹਦੇ ਵਿੱਚ ਕਦੇ ਨਾ ਹੋਵੇ, ਕਿ ਜਿਹੜਾ ਦੂਸਰਿਆਂ ਤੋਂ ਭਿੰਨ ਜਗਾਵੇ ਤੇ ਸਦਾ ਨਾ ਉਸ ਵਿੱਚ ਲੱਛਣ ਹੋਵੇ। ਉਹਨੂੰ ਤਟਸਥੀ ਲੱਗਣਾ ਨਿਆਰਾ ਹੋ ਕੇ ਜਗਾਵੇ ਸਾਰਿਆਂ ਤੋਂ, ਉਹਨੂੰ ਤਟਸਥੀ ਲੱਗਣਾ ਚਾਹੀਦਾ। ਜੇ ਮਾਰਨ ਕੇ ਕਰਤਾ ਪੁਰਖ ਦੇ ਅੰਦਰ ਇਹ ਸਭਨਾ ਸਰੂਪ ਲੱਖਣ ਕਹੇ ਸਿੱਧੋ, ਤੇ ਤਟਸਥੀ ਲੱਖਣ ਕਰਤਾ ਪੁਰਖ ਦੇ ਅੰਦਰ ਉਸ ਪਰਮੇਸ਼ਰ ਦੇ ਕਸਮ ਕੀਤੇ ਹੈ। ਇਸ ਪ੍ਰਕਾਰ ਮਹਾਰਾਜ ਅੱਗੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ ਗਰੀਬ ਨੂੰ ਆ ਜੀ ਇਸ ਮੰਤਰ ਦਾ ਫਲ ਕੀ ਹੈ, ਤਾਂ ਆਪ ਕਿਰਪਾ ਕਰਕੇ ਜਾਣ ਕਰ ਰਹੇ ਸਿੱਧੋ ਸੁਣੋ। ਇੱਕੋ ਓਂਕਾਰ ਜੋ ਸਤਨਾਮ ਮੰਤਰ ਹੈ ਇਹ ਕੈਸਾ ਨਿਰਵੈਰ ਨਿਰਵੈਰ ਅਤੇ ਜੋ ਪਰਮੇਸ਼ਰ ਅਕਾਲ ਮੂਰਤ ਨੂੰ ਨਿਰਵੈਰ ਅਜੂਨੀ ਸਹਿਤ ਜਿਹੜਾ ਨਿਰਵੈਰ ਅਜੂਨੀ ਜਨਮਾਂ ਰੂਪ ਹੈ ਸਿੱਧੇ ਪ੍ਰਕਾਸ਼ ਰੂਪ ਹੈ ਉਹਦਾ ਇੱਕੋ ਓਂਕਾਰ ਸਤਨਾਮ ਮੰਤਰ ਗੁਰਪ੍ਰਸਾਦ ਜਿਹੜਾ ਗੁਰਗੁਰਾਂ ਦੀ ਕਿਰਪਾ ਦੇ ਨਾਲ ਇਹਦੇ ਤਾਈਂ ਕਰਦਾ ਅਭਿਆਸ ਉਸ ਪੁਰਖ ਦੇ ਤਾਈ ਇਹ ਮੰਤਰ ਨਿਰਭਉ ਅਕਾਲ ਮੂਰਤ ਕਰਦਾ ਉਹਨੂੰ ਸਾਰਿਆਂ ਡਰਾਂ ਤੋਂ ਰਹਿਤ ਕਰ ਦਿੰਦਾ ਤੇ ਅਕਾਲ ਸਰੂਪ ਬਣਾ ਦਿੰਦਾ। ਇਹ ਫਲ ਹੈ ਮੂਲ ਮੰਤਰ ਦਾ ਸੱਚੇ ਪਾਤਸ਼ਾਹ ਦਾ, ਜਿਹੜਾ ਕੋਈ ਜਪਦਾ ਹੈ ਉਹਨੂੰ ਇਸ ਫਲ ਦੀ ਪ੍ਰਾਪਤੀ ਹੁੰਦੀ ਹੈ। ਆਪ ਜੀ ਨੇ ਜਦੋਂ ਇਸ ਤਰ੍ਹਾਂ ਸੁਣਾਇਆ ਫਿਰ ਉਸ ਵੇਲੇ ਇਹਨਾਂ ਨੂੰ ਪਰਚੂ ਕੀਤਾ ਕਿ ਗਰੀਬ ਨੂੰ ਆ ਸੱਚੇ ਪਾਤਸ਼ਾਹ ਇਸੇ ਪ੍ਰਕਾਰ ਵਿਆਪਤੀ ਅਭਿਆਪਤੀ ਤੇ ਗੌਰਵ ਆਦਿਕ ਦੋਸ਼ ਹੁੰਦੇ ਹਨ ਮੰਤਰਾਂ ਦੇ ਵਿੱਚ। ਆਪਦੇ ਮੰਤਰ ਵਿੱਚ ਕੋਈ ਦੋਸ਼ ਤਾਂ ਨਹੀਂ, ਤਾਂ ਮਹਾਰਾਜ ਸਾਹਿਬ ਕਹਿੰਦੇ ਸਾਰਿਆਂ ਦੋਸ਼ਾਂ ਦੀ ਨਿਵਿਰਤੀ ਤੋਂ ਰਹਿਤ ਇਸ ਮੂਲ ਮੰਤਰ ਦੇ ਵੀ ਭਾਈ ਵਿਚਾਰ ਨਹੀਂ ਕੀਤਾ ਅਸੀਂ ਉਹ ਸਾਰੇ ਦੋਸ਼ਾਂ ਦੀ ਨਿਵਿਰਤੀ ਵਾਸਤੇ ਇਸ ਪ੍ਰਕਾਰ ਵਾਕ ਕਹਿੰਦੇ ਹਨ ਇੱਕੋ ਓਂਕਾਰ ਸਿੱਧਾ ਨੇ ਮਹਾਰਾਜ ਅੱਗੇ ਦਰਸ਼ਨ ਕੀਤਾ। ਮਹਾਰਾਜ ਇੱਕੋ ਓਂਕਾਰ ਸੱਤ ਕਹਿ ਦਿੰਦੇ ਵੀ ਇੱਕੋ ਦਾਇਕ ਰੂਪ ਜੋ ਹੈ ਅਤੇ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਉਹ ਸੱਤ ਸਰੂਪ ਹੈ, ਨਾਮ ਕਹਿਣ ਦੀ ਕੀ ਲੋੜ ਸੀ। ਤਾਂ ਸੁਣ ਕੇ ਕਰਨ ਚਾਹੇ ਸਿੱਧੋ ਜੇ ਅਸੀਂ ਕੇਵਲ ਇੱਕੋ ਓਂਕਾਰ ਨੂੰ ਸੱਤ ਵੀ ਕਹਿ ਦਿੰਦੇ ਤਾਂ ਨਿਆਇਕਾਂ ਨੇ ਆਕਾਸ਼ ਨੂੰ ਵੀ ਸੱਤ ਮੰਨਿਆ ਹੋਇਆ ਤੇ ਜਾਤੀ ਨੂੰ ਵੀ ਸੱਚ ਮੰਨਦੇ। ਮਨੁੱਖ ਜਾਤੀ ਜਾਤੀ ਬਣੀ ਰਹਿੰਦੀ ਹੈ, ਪਿਓ ਮਰ ਜਾਂਦਾ ਪੁੱਤ ਰਹਿ ਜਾਂਦਾ ਇਹ ਮਨੁੱਖ ਜਾਤੀ ਕਾਇਮ ਰਹਿੰਦੀ ਹੈ, ਇਹ ਨਿਆਇਕਾਂ ਦੇ ਮਤ ਅਨੁਸਾਰ ਹੈ। ਇਸ ਕਰਕੇ ਉਹਨੂੰ ਜਾਤੀ ਨੂੰ ਸੱਚ ਮੰਨਿਆ। ਆਕਾਸ਼ ਜੜ ਜਿਹੜਾ ਤਮੋ ਦਾ ਤਮੋ ਗੁਣ ਤੋਂ ਪ੍ਰਗਟ ਹੋਇਆ ਹੋਇਆ ਇਹਨੂੰ ਵੀ ਸੱਚ ਮੰਨੀ ਬੈਠੇ ਹੈ। ਇਸ ਕਰਕੇ ਅਸੀਂ ਪਰਮੇਸ਼ੁਰ ਦਾ ਲੱਖਣ ਕਰਨਾ ਨਹੀਂ, ਇਹਦੇ ਵਿੱਚ ਨਿਆਇਕਾਂ ਦੀ ਜਾਤੀ ਦਾ ਲੱਛਣ ਹੋ ਜਾਣਾ ਸੀ ਤੇ ਅਕਾਲ ਦਾ ਲੱਛਣ ਹੋ ਜਾਣਾ ਸੀ, ਪਰਮੇਸ਼ੁਰ ਦਾ ਲੱਖਣ ਨਹੀਂ ਸੀ ਪੂਰਾ ਹੋਣਾ। ਇਸ ਕਰਕੇ ਓਂਕਾਰ ਸਤਨਾਮ ਲਿਖਿਆ ਜੋ ਇੱਕ ਓਂਕਾਰ ਪਰਮੇਸ਼ੁਰ ਹੈ ਉਹਦਾ ਨਾਮ ਵੀ ਸੱਤ ਹੈ, ਉਹ ਆਪ ਵੀ ਸੱਤ ਹੈ। ਜਿਹੜੇ ਮਾਇਆ ਦੇ ਨਾਮ ਦੇ ਰੂਪ ਹੈ ਸਾਰੇ ਝੂਠੇ ਹੈ, ਪਰਮੇਸ਼ੁਰ ਦਾ ਨਾਮ ਸਰੂਪ ਸੱਚਾ ਹੈ। ਇਸ ਕਰਕੇ ਸਰੂਪ ਲੱਖਣ ਅਸੀਂ ਕਹਿ ਦਿੱਤੇ ਨਾਮ ਹੀ ਕਹਿ ਦਿੰਦੇ ਤੇ ਕਰਦਾ ਕਿਉਂ ਕਿਹਾ, ਇਹਨੇ ਨਾਲ ਹੀ ਸਰ ਜਾ ਕਰਦਾ, ਸਿੱਖਾਂ ਨੂੰ ਬ੍ਰਹਮ ਗਿਆਨ ਹੋ ਜਾ ਕਰਦਾ, ਇੱਕ ਓਂਕਾਰ ਸਤਨਾਮ ਕਰਦਾ ਕਹਿ ਜਾ ਕਰਦੇ। ਤਾਂ ਹਜ਼ੂਰ ਨੂੰ ਕਿਹਾ ਭਾਈ ਅਸੀਂ ਇਸ ਕਰਕੇ ਇਹ ਸ਼ਬਦ ਜਿਹੜਾ ਹੈ ਕਰਦਾ ਸ਼ਬਦ ਤਾਂ ਜੋੜਿਆ ਹੈ, ਨਾਮ ਤਾਂ ਸਾਰੀ ਦੁਨੀਆਂ ਦੇ ਵਿੱਚ ਵਿਕਰੇ ਹੈ, ਕਿਹੜੇ ਨਾਲ ਕੋਈ ਨਾਮ ਹੈ, ਕਿਹੜਾ ਕੋਈ ਨਾਮ ਹੈ, ਕੋਈ ਤੁਸੀਂ ਨਾਮ ਹੈ, ਮੈਂ ਸੰਸਾਰ ਹੈ, ਕੋਈ ਕਿਸੇ ਤਰ੍ਹਾਂ ਦੇ ਤਰੀਕਿਆਂ ਦੇ ਹਿੰਦੂਆਂ ਦੇ ਨਾਮ ਹਨ, ਇਹਨਾਂ ਸਾਰਿਆਂ ਨਾਵਾਂ ਦਾ ਲੋਕਾਂ ਨੂੰ ਨਾਮ ਸਮਝ ਲੈਣੇ ਸੀ। ਇਸ ਕਰਕੇ ਅਸੀਂ ਕਰਤਾ ਸ਼ਬਦ ਕਿਹਾ, ਉਹ ਨਾਮ ਤਾਂ ਦੁਨੀਆਂ ਦੇ ਨਾਮ ਰੂਪ ਸਾਰੇ ਹੀ ਹਨਗੇ, ਪਰ ਦੁਨੀਆਂ ਦਾ ਕਰਤਾ ਕੋਈ ਨਹੀਂ, ਰਜਣ ਵਾਲਾ ਕੋਈ ਨਹੀਂ, ਰਜਣ ਵਾਲਾ ਇੱਕ ਪਰਮੇਸ਼ੁਰ ਹੀ ਹੈ। ਇਸ ਕਰਕੇ ਅਸੀਂ ਕਰਤਾ ਕਿਹਾ, ਇਹਨੇ ਨਾਲ ਸਿੱਖਾਂ ਨੂੰ ਮਾਰਾ ਗਿਆਨ ਹੋ ਜਾਂਦਾ ਕਿ ਤੁਸੀਂ ਪੁਰਖ ਸ਼ਬਦ ਕਿਉਂ ਵਰਤੇ ਆ। ਤਾਂ ਇਹ ਸਵਾਲ ਦੇ ਉੱਤੇ ਵਿਚਾਰ ਕਹਿੰਦੇ ਨੇ ਪੁਰਖ ਸ਼ਬਦ ਇਸ ਕਰਕੇ ਅਸੀਂ ਵਰਤੇ ਆ, ਕਰਦਾ ਤਾਂ ਜਿਵੇਂ ਬਾਪਰ ਦਾ ਜਨਾਹਾ ਹੈ ਅਤੇ ਘੜੇ ਦਾ ਘੁਮਿਆਰ ਹੈ, ਕਿਉਂ ਕਰਦੇ ਬਣ ਜਾਣੇ ਸੀ ਲੋਕਾਂ ਦੇ ਵਿੱਚ ਜਿਹੜੇ ਜੀ ਸੀ ਉਹਨਾਂ ਤੇ ਨਿਗਾਹ ਸਾਰਿਆਂ ਦੀ ਆ ਜਾਣੀ ਸੀ, ਪਰ ਉਹ ਪੁਰਖ ਨਹੀਂ ਹਨ। ਘੁਮਿਆਰ ਘੜੇ ਤੋਂ ਵੱਖਰਾ ਹੈ ਅਤੇ ਜਨਾਹਾ ਬਾਪਰ ਤੋਂ ਵੱਖਰਾ ਹੈ, ਉਹ ਆਪਣੇ ਕਾਰਜ ਨੇ ਆਪ ਕਮਾਇਆ, ਆਪਦੇ ਕਾਰਜ ਪਰਮੇਸ਼ਰ ਆਪ ਮਿਲਿਆ ਹੋਇਆ ਇਸ ਸੰਸਾਰ ਦੇ ਅੰਦਰ, ਆਪ ਸਿਰਜਣ ਆਪ ਨਿਵਾਸ ਕਰ ਰਿਹਾ ਹੈ, ਇਸ ਕਰਕੇ ਕਰਦਾ ਪੁਰਖ ਕਿਹਾ। ਸੱਜੇ ਪਾਤਸ਼ਾਹ ਇੰਨੇ ਨਾਲ ਹੀ ਸਿੱਖਾਂ ਨੂੰ ਗਿਆਨ ਹੋ ਜਾ ਕਰਦਾ, ਇੱਕ ਓਂਕਾਰ ਸਤਨਾਮ ਕਰਦਾ ਪੁਰਖ ਕਹਿ ਦਿਆ ਕਰਦੇ, ਤੇ ਨਿਰਭਉ ਸ਼ਬਦ ਤੁਸੀਂ ਕਿਉਂ ਵਰਤਦੇ ਆ, ਇੰਨੇ ਨਾਲ ਹੀ ਨਾ ਗਿਆਨ ਕਰਦਾ। ਤਾਂ ਸਤਿਗੁਰੂ ਜੀ ਨੇ ਬਚਨ ਕੀਤੇ ਹੈ, ਭਾਈ ਇਹ ਪੁਰਖ ਜਿਹੜਾ ਸੀ ਜੇ ਅਸੀਂ ਕਰਦਾ ਪੁਰਖ ਕਹਿੰਦੇ, ਸਾਖੀਆਂ ਦਾ ਇੱਕ ਪੁਰਖ ਹੈ, ਸਾਖੀਆਂ ਦਾ ਸੰਗੋਹ ਪੁਰਖਾ, ਇਹ ਸਿੱਧੀ ਦੁਆਰਾ ਇਹਨਾਂ ਨੇ ਮੰਨਿਆ ਕਿ ਸੰਘ ਹੈ ਪੁਰਖ, ਕਵੀ ਤੱਤ ਵਾਪੀ ਹੈ, ਸੰਜੇ ਗਿਆਨ ਇੰਦਰੇ, ਸੰਜੇ ਕਰਮ ਇੰਦਰੇ, ਸੂਖਮ ਤੱਤ ਤੇ ਸੂਲ ਤੱਤ ਤੇ ਅਵਿਦਿਆ, ਇਸੇ ਪ੍ਰਕਾਰ ਇਹਨਾਂ ਚੀਜ਼ਾਂ ਨੂੰ ਰਿਹਾ ਕਰਕੇ ਕਵੀ ਤੱਤ ਮੰਨਦੇ ਹੈ ਤੇ ਪੱਚੀਵਾਂ ਪੁਰਖ ਨੂੰ ਮੰਨਦੇ ਹੈ। ਪੁਰਖ ਜਿਹੜਾ ਹੈ ਉਹਦੇ ਤਾਂ ਕਿਸੇ ਦਾ ਕਰਤਾ ਤੇ ਕਿਸੇ ਦਾ ਕਾਰਜ ਨਹੀਂ ਉਹ ਮੰਨਦੇ, ਇਸ ਕਰਕੇ ਉਹ ਪੁਰਖ ਸਾਖੀਆਂ ਦਾ ਆ ਜਾਣਾ ਸੀ। ਤੇ ਅਸੀਂ ਨਿਰਭਉ ਸ਼ਬਦ ਤਾਂ ਕਿਹਾ ਕਿ ਉਹ ਨਿਰਭਉ ਨਹੀਂ ਹੈ, ਜਿਸ ਵਕਤ ਕਾਲ ਸ੍ਰਿਸ਼ਟੀ ਨੂੰ ਭੁੱਖਣ ਕਰਦਾ ਹੈ ਉਹ ਸਾਖੀਆਂ ਵੀ ਜੀਵਦੀਆਂ, ਜਦੋਂ ਹਿਰਨ ਗਰਭ ਇਹਨੂੰ ਖਾਂਦਾ ਹੈ ਉਸ ਵੇਲੇ ਦੀਆਂ ਚੀਕਾਂ ਨਿਕਲ ਜਾਂਦੀਆਂ ਸਾਖੀਆਂ ਦੇ ਪੁਰਖ ਦੀਆਂ, ਇਸ ਕਰਕੇ ਉਹ ਨਿਰਭਉ ਨਹੀਂ ਹੋ ਸਕਦਾ। ਅਸੀਂ ਨਿਰਭਉ ਸ਼ਬਦ ਤਾਂ ਦਿੰਦਾ ਹੈ ਕਿ ਸਾਖੀਆਂ ਦੇ ਪੁਰਖ ਜਿਹੜਾ ਹੈ ਮੰਨਿਆ ਹੋਇਆ ਅਭਿਆਨਤੀ ਅਵਤਾ ਕੋਲ ਉਹ ਹੀ ਨੇ ਲੋਕ ਮੰਨ ਲੈਣ ਪਰਮੇਸ਼ਵਰ ਨੂੰ, ਜੋ ਇਸ ਕਰਕੇ ਨਿਰਭਉ ਸ਼ਬਦ ਦਿੱਤਾ ਹੈ। ਜੇ ਮਹਾਰਾਜ ਨੇ ਆਪ ਨਿਰਭਉ ਸ਼ਬਦ ਦੇ ਕੇ ਸਿੱਖ ਨਿਹਾਲ ਹੋ ਜਾ ਕਰਦੇ, ਨਿਰਵੈਰ ਸ਼ਬਦ ਆਪ ਨੇ ਮਗਰੋਂ ਕਿਉਂ ਦਿੱਤਾ? ਪਰ ਸੁਣ ਕੇ ਮਹਾਰਾਜ ਕਿਹਾ, ਭਾਈ ਨਿਰਭਉ ਤਾਂ ਰਾਵਣ ਵਰਗੇ ਹਰਨਾਮ ਲੈ ਰਾਜੇ ਵੀ ਬਣੇ ਬੈਠੇ ਸੀ, ਕਹਿੰਦਾ ਸੀ ਹਰਨਾਮ ਕਿਲੇ ਹਰਨਾਮ ਕਿਲੇ ਹਰਨਾਮ ਤੋਂ ਨਹੀਂ ਸਭ ਕੁਝ ਹੈ, ਮੇਰੇ ਬਿਨਾਂ ਹੋਰ ਕੋਈ ਨਹੀਂ, ਉਹ ਵੀ ਨਿਰਭਉ ਸੀ। ਜਿਹੜੇ ਇਹੋ ਜਿਹੇ ਸਮਝੇ ਸਿੰਧ ਵਿਖੇ ਨੇ ਜੇਜੇ ਨਾ ਬੂੰਦੇ ਨੂੰ ਸੱਜ ਦਾਲ ਪਦਾਨ ਕਹੇ ਨੇ, ਜਿਹੜੇ ਹੈ ਜਿਹੜੇ ਅੱਗ ਵਿੱਚ ਖੜਦੇ ਨਹੀਂ ਸੀ ਅਗਨ ਦਾਣਾ ਨਾਲ ਤੇ ਸਮੁੰਦਰ ਚ ਡੁੱਬਦੇ ਨਹੀਂ ਸੀ, ਇਹੋ ਜਿਹੇ ਆਕੜ ਵਾਲੇ ਸਨ ਉਹ, ਇਸ ਪ੍ਰਕਾਰ ਨਿਰਭਉ ਦਾ ਸੀ ਪਰ ਉਹ ਨਿਰਵੈਰ ਨਹੀਂ। ਇਸ ਕਰਕੇ ਅਸੀਂ ਵਾਹਿਗੁਰੂ ਦਾ ਰਕਸ਼ਣ ਕਰਨਾ ਸੀ, ਪਰਮੇਸ਼ਰ ਨਿਰਭਉ ਵੀ ਹੈ ਜਿੱਥੇ ਤੇ ਉਹ ਨਿਰਵੈਰ ਵੀ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਫਿਰ ਮਹਾਰਾਜ ਇੰਨਾ ਹੀ ਕਹਿ ਦਿੰਦੇ ਨਿਰਵੈਰ ਹੋ, ਅਕਾਲ ਮੂਰਤ ਕਿਉਂ ਕਿਹਾ ਤੁਸੀਂ? ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਇਸ ਕਰਕੇ ਅਕਾਲ ਅਸੀਂ ਪਦ ਕਿਹਾ, ਜਿਹੜੇ ਸੱਤ ਮਹਾਤਮਾ ਉਹ ਕਿਸੇ ਨਾਲ ਵੈਰ ਨਹੀਂ ਕਰਦੇ, ਨਿਰਵੈਰ ਤਾਂ ਉਹ ਵੀ ਹੈ ਪਰ ਉਹਨਾਂ ਦੀ ਦੇਹ ਦਾ ਕਾਲ ਵੈਰੀ ਹੈ, ਕਾਲ ਉਹਨਾਂ ਦੀ ਦੇਹ ਨੂੰ ਨਾਸ ਕਰ ਦਿੰਦਾ, ਇਸ ਕਰਕੇ ਅਕਾਲ ਸ਼ਬਦ ਵਰਤਿਆ। ਸੰਤ ਨਿਰਵੈਰ ਤਾਂ ਹਨਗੇ ਪਰ ਅਕਾਲ ਨਹੀਂ ਹਨ, ਉਹ ਅਕਾਲ ਸਰੂਪ ਹੈ। ਇਹ ਮਹਾਰਾਜ ਇੰਨੇ ਕੀ ਵਿਲੱਖਣ ਕਰਦੇ, ਅਕਾਲ ਕਹਿੰਦੇ ਮੂਰਤ ਕਿਉਂ ਕਿਹਾ? ਕਹਿੰਦੇ ਭਾਈ ਕਾਲ ਤਾਂ ਇੱਕ ਪ੍ਰਦੂਸ਼ਾ ਭਾਵ ਕਾਲ ਨੂੰ ਮੰਨਿਆ ਹੋਇਆ ਲੋਕਾਂ ਨੇ, ਜਦੋਂ ਘੜਾ ਨਾਸ ਹੋ ਜਾਵੇ, ਟੁੱਟ ਕੇ ਠਿਕਰੀਆਂ ਹੋ ਜਾਣ, ਉਸ ਸਮੇਂ ਨੂੰ ਇਹ ਪ੍ਰਦੂਸ਼ਾ ਭਾਵ ਕਹਿੰਦੇ ਆ, ਘੜੇ ਦਾ ਨਿਰ ਜਾਣਾ, ਟੁੱਟ ਜਾਣਾ, ਫੁੱਟ ਜਾਣਾ, ਇਸ ਪ੍ਰਕਾਰ ਸਰੀਰਾਂ ਦੇ ਅੰਤ ਹੋ ਜਾਣ ਦਾ ਨਾਮ ਪ੍ਰਦੂਸ਼ਾ ਭਾਵ ਲੋਕਾਂ ਨੇ ਮੰਨਿਆ। ਇਸ ਪ੍ਰਕਾਰ ਅਕਾਲ ਪ੍ਰਦੂਸ਼ਾ ਭਾਵ ਨੂੰ ਵੀ ਜਿਹੜਾ ਇਹ ਨਿਆਇਕ ਹੈ ਕਹਿੰਦੇ ਆ, ਪ੍ਰਦੂਸ਼ਾ ਭਾਵ ਹੈ ਜਿਹੜਾ ਨਿਤ ਰਹਿੰਦਾ ਹੈ, ਘੜੇ ਦੀ ਨਿਵਰਤੀ ਨੂੰ ਵੀ ਜਿਹੜਾ ਸਮਾਂ ਹੈ ਉਹ ਬਣਿਆ ਰਹਿੰਦਾ ਹਮੇਸ਼ਾ ਲਈ, ਇਸ ਕਰਕੇ ਪ੍ਰਦੂਸ਼ਾ ਭਾਵ ਨੂੰ ਉਹਨਾਂ ਨੇ ਅਕਾਲ ਮੰਨ ਲਿਆ ਸੀ, ਇਸ ਕਰਕੇ ਅਸੀਂ ਅਮੂਰਤ ਸ਼ਬਦ ਦਿੱਤਾ ਹੈ ਵਿਆਕਰਨ ਦੇ ਤਰੀਕੇ ਨਾਲ, ਮੂਰਤ ਨੂੰ ਅਮੂਰਤ ਸ਼ਬਦ ਕਰਕੇ ਵਰਤਦਾ ਹੈ। ਉਹ ਪ੍ਰਦੂਸ਼ਾ ਭਾਵ ਵੀ ਅਕਾਲ ਮੰਨਦੇ ਸੀ, ਦੂਸਰਾ ਤਰਾਗਾ ਭਾਵ ਵੀ ਉਹ ਅਕਾਲ ਮੰਨਦੇ ਸੀ। ਤਰਾਗਾ ਭਾਵ ਜਿਸ ਵਕਤ ਘੜੇ ਦੇ ਦੋਵੇਂ ਪਖਾਨਾਂ ਬਣਾਈਆਂ ਹੋਈਆਂ ਹੋਣ ਤੇ ਘੜੇ ਦੇ ਜੋੜ ਕੇ ਜਿਹੜੇ ਦੌਰ ਹੈ ਇਕੱਠੇ ਨਾ ਕੀਤੇ ਜਾਣ, ਉਹਨੂੰ ਤਰਾਗਾ ਭਾਵ ਕਹਿੰਦੇ ਹਨ। ਇਸ ਪ੍ਰਕਾਰ ਉਹਨਾਂ ਲੋਕਾਂ ਨੇ ਇਸ ਪ੍ਰਕਾਰ ਅਕਾਲ ਪੁਰਖ ਦੇ ਪਾਣੀ ਉਹ ਕਾਲ ਸਮੇਂ ਚ ਜਦੋਂ ਅਜੇ ਘੜਾ ਨਹੀਂ ਬਣਿਆ, ਉਹਦੀਆਂ ਪਖਾਲਾਂ ਬਣੀਆਂ, ਜਦੋਂ ਸੂਹੂ ਟਾਪੀ ਬਣੇ ਹੈ, ਕਸੂਰ ਨਹੀਂ ਬਣੇ, ਉਸ ਵੇ ਨੂੰ ਅਕਾਲ ਬਣ ਲੈਣਾ ਸੀ, ਉਹ ਅਮੂਰਤ ਨਹੀਂ ਸੀ। ਇਸ ਕਰਕੇ ਅਸੀਂ ਮੂਰਤ ਸ਼ਬਦ ਦਿੱਤਾ ਹੈ ਕਿ ਮਹਾਰਾਜ ਆਪ ਅਕਾਲ ਮੂਰਤ ਕਹਿ ਦਿੰਦੇ ਵੀ ਉਹ ਅਕਾਲ ਸਰੂਪ ਹੈ। ਅਜੂਨੀ ਕਹਿਣ ਦੀ ਕੀ ਲੋੜ ਸੀ? ਤਾਂ ਹਜ਼ੂਰ ਨੇ ਕਿਹਾ ਭਾਈ ਮੂਰਤੀ ਨਾਮ ਤਾਂ ਪਰਮਾਣੂ ਵੀ ਹਨਗੇ, ਜਿਹੜੇ ਪਰਮਾਣੂ ਹੈ ਮੂਰਤੀ ਵਾਲੇ ਹਨ, ਭਾਵੇਂ ਜੋ ਵੀ ਧਿਆਨ ਨਾਲ ਵੇਖਦੇ ਹੈ, ਅਮੂਰਤ ਉਹਨਾਂ ਦੀ ਮੂਰਤ ਪ੍ਰਤੱਖ ਨਹੀਂ ਦਿੱਤੀ, ਜੋ ਵੀ ਧਿਆਨ ਨਾਲ ਵੇਖਦੇ ਹੈ ਅਤੇ ਉਹ ਜਿਹੜੇ ਹੈ ਅਜੂਨੀ ਵੀ ਹਨਗੇ। ਇਸ ਕਰਕੇ ਲਖਣ ਬ੍ਰਹਮ ਦਾ ਅਸੀਂ ਕੀਤਾ ਹੈ, ਜਿਹੜਾ ਬ੍ਰਹਮ ਹੈ ਉਹ ਅਜਨਮਾ ਹੈ, ਉਹ ਜਿਹੜੇ ਹਨ ਪਰਮਾਣੂ ਉਹ ਤਿਣਕਾ ਜੁੜ ਕੇ ਦੋ ਜੁੜ ਕੇ ਦੁਣਕਾ ਤਿੰਨ ਜੁੜ ਕੇ ਤਿਣਕਾ ਬਣ ਜਾਂਦੇ, ਉਹ ਸ੍ਰਿਸ਼ਟੀ ਨੂੰ ਪੈਦਾ ਕਰਦੇ। ਪਰਮਾਣੂਆਂ ਦੇ ਵਾਲੇ ਨਿਆਇਕਾਂ ਦੇ ਮਤ ਅਨੁਸਾਰ ਪਰਮਾਣੂਆਂ ਤੋਂ ਸ੍ਰਿਸ਼ਟੀ ਬਣੀ ਮੰਨਦੇ ਆ ਇਹ। ਇਸ ਪ੍ਰਕਾਰ ਉਹਦਾ ਲੱਖਣ ਹੋ ਜਾਣਾ ਸੀ ਕਰਨਾ ਸੀ ਪਰਮੇਸ਼ਵਰ ਦਾ। ਇਸ ਕਰਕੇ ਮੂਰਤ ਦੇ ਨਾਲ ਅਜੂਨੀ ਦਾ ਦਿੱਤਾ ਹੈ ਕਿ ਉਹ ਮੂਰਤੀਵਾਨ ਇਸ ਪ੍ਰਕਾਰ ਦੇ ਜਿਵੇਂ ਪਰਮਾਣੂ ਹੈ, ਉਹ ਮੂਰਤੀ ਦਿਲੀ ਤਾਂ ਹੈ ਨਹੀਂ ਉਹਨਾਂ ਦੀ, ਪਰ ਧਿਆਨ ਨਾਲ ਜੋ ਵੀ ਵੇਖਦੇ ਹੈ ਉਹ ਪਰਮਾਣੂਆਂ ਦੇ ਤਾਂ ਹੀ ਉਹ ਮੂਰਤੀਵਾਨ ਦਿਨਕਾ ਤੁਲਕਾ ਜੁੜ ਕੇ ਪੈਦਾ ਕਰਨ ਵਾਲੇ, ਉਹ ਅਜੂਨੀ ਅਜਨਮੇ ਨਹੀਂ ਹੋ ਸਕਦੇ। ਦੋ ਜੁੜ ਕੇ ਤੁਲਕਾ ਬਣਦੇ, ਤਿੰਨ ਜੁੜ ਕੇ ਦਿਨਕਾ ਬਣਦੇ ਹੈ। ਇਸ ਪ੍ਰਕਾਰ ਅਸੀਂ ਬ੍ਰਹਮ ਦਾ ਲੱਖਣ ਕੀਤਾ ਹੈ, ਅਜੂਨੀ ਸ਼ਬਦ ਤਾਂ ਮਾੜਾ ਦੇ ਦਿੱਤਾ। ਇਹਨੇ ਨਾਲ ਹੀ ਸਿੱਖ ਨਿਹਾਲ ਹੋ ਗਿਆ ਕਰਦੇ, ਫਿਰ ਸਿੱਖ ਕਹਿਣ ਦੀ ਕੀ ਲੋੜ? ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਬਦਲ ਕੀਤੇ ਹੀ ਭਾਈ, ਅਜੂਨੀ ਤਾਂ ਮਾਇਆ ਨੂੰ ਵੀ ਲੋਕਾਂ ਨੂੰ ਮੰਨਿਆ। ਜਿਹੜੀ ਮਾਇਆ ਹੈ ਕਹਿੰਦੇ ਕਿਤੇ ਜਮੀ ਨਹੀਂ ਹੈ, ਪੈਦਾ ਨਹੀਂ ਹੋਈ, ਸਿੱਧ ਨਹੀਂ ਹੁੰਦੀ, ਕਿੱਥੋਂ ਆਈ ਹੈ? ਇਸ ਪ੍ਰਕਾਰ ਜੂਨਾ ਤੋਂ ਰਾਤ ਮਾਇਆ ਨੂੰ ਵੀ ਮੰਨਿਆ, ਪਰ ਉਹ ਕਰਦੇ ਪ੍ਰਕਾਸ਼ ਹੈ, ਸਿੱਧੇ ਪ੍ਰਕਾਸ਼ ਨਹੀਂ। ਅਸੀਂ ਸਹਿਤ ਵੀ ਸ਼ਬਦ ਦੇ ਨਾਲ ਸਿੱਧੇ ਪ੍ਰਕਾਸ਼ ਨੂੰ ਬ੍ਰਹਮ ਦਾ ਲੱਖਣ ਕਰ ਦਿੱਤਾ ਹੈ। ਇਸ ਕਰਕੇ ਸਹਿਤ ਵੀ ਸ਼ਬਦ ਅਸੀਂ ਵਰਤਦੇ ਹਾਂ। ਜੇ ਮਹਾਰਾਜ ਇੰਨਾ ਹੀ ਕਹਿੰਦੇ ਅਜੂਨੀ ਸਹਿਤ ਤੇ ਅੱਗੇ ਗੁਰ ਸ਼ਬਦ ਕਹਿਣ ਦੀ ਕੀ ਲੋੜ ਸੀ? ਤਾਂ ਹਜ਼ੂਰ ਨੂੰ ਕਿਹਾ ਭਾਈ ਸਹਿਗੁਣ ਸੁਧੇ ਪ੍ਰਕਾਸ਼ ਦਾ ਲੋਕਾਂ ਨੂੰ ਖੱਡ ਜੋਤੀਆਂ ਨੂੰ ਵੀ ਮੰਨਿਆ, ਚੰਦ ਸੂਰਜ ਆਦਿ ਰੋਸ਼ਨੀ ਕਰਦੇ ਹੈ, ਬਿਨਾਂ ਦੀਵੇ ਤੇਲ ਬੱਤੀ ਤੋਂ ਬਗੈਰ ਰੋਸ਼ਨੀ ਕਰੀ ਜਾਂਦੇ ਹੈ, ਇਹਨਾਂ ਨੂੰ ਵੀ ਸੁਧੇ ਪ੍ਰਕਾਸ਼ ਕਰਕੇ ਮੰਨਿਆ। ਇਸ ਕਰਕੇ ਇਹ ਗੁਰੂ ਨਹੀਂ ਹੋ ਸਕਦੇ, ਇਹ ਗੁਰੂ ਚੇਤਨੀ ਹੈ, ਇੱਕ ਹੋਰ ਨਹੀਂ ਕੋਈ ਗੁਰੂ ਸੰਸਾਰ ਦੇ ਅੰਦਰ। ਇੱਕਾ ਦਾਣੀ ਜੀ ਗੁਰੂ ਕੋ ਸਭ ਵਿਚਾਰ ਹੈ। ਇਹ ਜੋ ਸ਼ਬਦ ਕਿਹਾ ਮਹਾਰਾਜ ਨੇ ਕਿ ਮਹਾਰਾਜ ਇਹ ਗੁਰ ਸ਼ਬਦ ਕਹਿ ਦਿੰਦੇ, ਅੱਗੇ ਪ੍ਰਸਾਦ ਕਹਿਣ ਦੀ ਕੀ ਲੋੜ ਸੀ? ਤਾਂ ਹਜ਼ੂਰ ਨੇ ਉੱਤਰ ਦਿੱਤਾ ਹੈ ਕਿ ਦੋ ਗੁਰ ਤੋਂ ਵੱਡੇ ਦਾ ਨਾਮ ਹੈ, ਕਮੇੜ ਪਰਤ ਨੂੰ ਵੀ ਲੋਕ ਗੁਰ ਵੱਡਾ ਮੰਨਦੇ ਹੈ ਅਤੇ ਗੁਰ ਆਕਾਸ਼ ਨੂੰ ਵੱਡਾ ਮੰਨਦੇ ਹੈ। ਇਸੇ ਪ੍ਰਕਾਰ ਹੋਰ ਚੀਜ਼ਾਂ ਜਿੰਨੀਆਂ ਵੱਡੀਆਂ ਲੋਕਾਂ ਨੇ ਮੰਨੀ ਹੈ ਉਹਨਾਂ ਨੂੰ ਗੁਰੂ ਕਹਿ ਦੇਣਗੇ, ਪਰ ਉਹ ਪ੍ਰਸਾਦ ਆਨੰਦ ਰੂਪ ਨਹੀਂ, ਵੱਡੀਆਂ ਭਾਵੇਂ ਚੀਜ਼ਾਂ ਹਨ, ਆਨੰਦ ਰੂਪ ਨਹੀਂ। ਫਿਰ ਮਹਾਰਾਜ ਪ੍ਰਸਾਦ ਦਾ ਕਿਹਾ ਜਗ ਸ਼ਬਦ ਕਿਉਂ ਕਿਹਾ? ਕਹਿਣ ਲੱਗੇ ਪ੍ਰਸਾਦ ਤਾਂ ਵਿਸ਼ਿਆਂ ਦੇ ਆਨੰਦ ਨੂੰ ਵੀ ਲੋਕਾਂ ਨੇ ਆਨੰਦ ਮੰਨਿਆ ਹੈ, ਪਰ ਉਹ ਜਗਤ ਕਰਨ ਵਾਲਾ ਨਹੀਂ, ਪਾਪਾਂ ਦੇ ਤਾਂ ਜਿਹੜਾ ਵਿਸ਼ੇ ਮੰਦ ਹੈ ਉਹ ਪਾਪੀ ਬਣਾਉਣ ਵਾਲਾ ਹੈ, ਜਾਂ ਉਹ ਪ੍ਰਸਾਦ ਸੱਚ ਨਹੀਂ ਹੈ, ਇਹ ਉਹ ਸੱਚ ਸਰੂਪ ਹੈ ਜਿਹੜਾ। ਐਸਾ ਬ੍ਰਹਮ ਦਾ ਅਸੀਂ ਲੱਖਣ ਕੀਤਾ ਕਿ ਉਹ ਸਾਰਾ ਲੱਖਣ ਗੁਰੂ ਸਾਹਿਬ ਜੀ ਨੇ ਅਤੀ ਵਿਆਪਤੀ ਅਵਿਆਪਤੀ ਦੋਸ਼ ਅਤੀ ਵਿਆਪਤੀ ਤੇ ਗੌਰਵ ਦੋਸ਼ ਆਦਿ ਜਿਹੜੇ ਸਾਰੇ ਘਰ ਦੇ ਵਿੱਚ ਅਤੀ ਵਿਆਪਤੀ ਦੋਸ਼ ਘਟਾ ਕੇ ਹਜ਼ੂਰ ਨੇ ਇਹ ਬ੍ਰਹਮ ਦਾ ਲੱਖਣ ਪੂਰਨ ਕੀਤਾ ਹੈ ਮੂਲ ਮੰਤਰ ਦੇ ਅੰਦਰ। ਇਸ ਪ੍ਰਕਾਰ ਦੇ ਸੱਚੇ ਪਾਤਸ਼ਾਹ ਜੀ ਨੂੰ ਉਚਾਰਨ ਕੀਤਾ, ਇਹ ਪ੍ਰਸ਼ਨ ਕੀਤਾ ਮਹਾਰਾਜ ਚਾਰ ਅਨੁਬੰਧ ਹੁੰਦੇ ਆ ਪੁਸਤਕਾਂ ਦੇ ਅੰਦਰ, ਉਹ ਅਨੁਬੰਧ ਵੀ ਕਿਰਪਾ ਕਰੇ ਕਸਮ ਕਰੋ। ਤਾਂ ਸੁਣ ਕੇ ਮਹਾਰਾਜ ਕਿਹਾ ਤੁਸੀਂ ਦੱਸੋ ਕਿਹੜੇ ਅਨੁਬੰਧ ਪੁੱਛਦੇ ਹੋ? ਇਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਗ੍ਰੰਥਾਂ ਦੇ ਅੰਦਰ ਇਹ ਨਿਜਮੇ ਜੇ ਨਵੇਂ ਅਨੁਬੰਧ ਪਛਾਣੇ ਜਾ ਲੋ, ਹੋਏ ਨਾ ਸੁਗਤ ਹੋਏ ਨਾ ਸੁਗਨ ਮੰਨਤਾ ਹੋ ਲੋ, ਜਿੰਨਾ ਚਿਰ ਅਨੁਬੰਧਾਂ ਨੂੰ ਨਾ ਪਛਾਣੇ ਜਿਹੜਾ ਆਦਮੀ ਉਸ ਗ੍ਰੰਥ ਵਿੱਚ ਪ੍ਰਵਿਰਤ ਨਹੀਂ ਹੁੰਦਾ। ਇੱਕ ਤਾਂ ਅਧਿਕਾਰੀ ਕੌਣ ਹੁੰਦਾ ਹੈ ਤੇ ਦੂਸਰਾ ਵਿਸ਼ੇ ਕੀ ਚੀਜ਼ ਹੁੰਦਾ, ਉਹਦਾ ਸਿਧਾਂਤ ਕੀ ਹੁੰਦਾ ਹੈ, ਅਤੇ ਤੀਜਾ ਪ੍ਰਯੋਜਨ ਸਿੱਧੀ ਕੀ ਹੁੰਦੀ ਹੈ, ਤੇ ਚੌਥਾ ਸੰਬੰਧ ਕੀ ਹੁੰਦਾ। ਇਹ ਚਾਰ ਅਨੁਬੰਧ ਹੁੰਦੇ ਹੈ ਸਾਨੂੰ ਨਿਰੰਤਰ ਜਿਨ੍ਹਾਂ ਵਿੱਚ ਗੁੰਥਨ ਕੀਤਾ ਹੋਵੇ, ਬੰਨਿਆ ਹੋਵੇ ਨਿਜਵਾ ਜਿਨ੍ਹਾਂ ਦੀ ਪੁਸਤਕ, ਉਹਨਾਂ ਨਿਬੰਧ ਕਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚਾਰ ਨਿਬੰਧ ਕਿਹੜੇ ਹਨ? ਮਹਾਰਾਜ ਸਾਹਿਬ ਸੁੱਖੀ ਪਾਤਸ਼ਾਹ ਸੁਣਾਉਂਦੇ ਹਨ, ਫਿਰ ਕਰੋ ਆਪ ਕੋ।